ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਗੁਰਬਾਣੀ ਵਿਚਾਰ ਗੁਰਮੁਖ ਪਿਆਰੇ ਬਾਊ ਜੀਆਂ ਦੇ ਲਿਖੇ ਹੋਏ ਅਨੁਭਵੀ ਵਿਚਾਰਾਂ ਵਿੱਚੋਂ ਇੱਕ ਲੇਖ, ਹੁਕਮ ਭਾਗ ਚੌਥਾ। ਹੁਕਮ। ਰਾਤ ਦੇ ਹਨੇਰੇ ਪਿੱਛੋਂ ਜੋ ਮੱਧਮ ਜਿਹੀ ਲੋਹ ਦਿਸਦੀ ਹੈ ਉਸਨੂੰ ਪੋਹ ਫੁੱਟਣੀ ਕਹਿੰਦੇ ਹਾਂ, ਅਤੇ ਇਹ ਪੋਹ ਫੁੱਟਣੀ ਸੂਰਜ ਦੇ ਆਗਮਨ ਦੀ ਨਿਸ਼ਾਨੀ ਹੁੰਦੀ ਹੈ। ਫੇਰ ਸੂਰਜ ਦੇ ਚੜ੍ਹਨ ਉਪਰੰਤ ਧੁੱਪ ਹੀ ਸੂਰਜ ਦੀ ਹੋਂਦ ਦਾ ਪਤਾ ਦੱਸਦੀ ਹੈ ਅਤੇ ਸੂਰਜ ਦੇ ਗੁਣਾਂ ਦਾ ਪ੍ਰਤੀਬਿੰਬ ਹੈ। ਜਦ ਅਸੀਂ ਸੂਰਜ ਦੇ ਸਾਹਮਣੇ ਹੁੰਦੇ ਹਾਂ ਤਾਂ ਸੂਰਜ ਦੀ ਰੋਸ਼ਨੀ, ਨਿੱਘ ਆਦਿ ਅਨੇਕਾਂ ਗੁਣਾਂ ਦਾ ਨਿੱਜੀ ਤਜਰਬਾ ਅਤੇ ਲਾਭ ਮਾਣਦੇ ਹਾਂ। ਇਸੇ ਤਰ੍ਹਾਂ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਪੋਹ ਫੁੱਟਦੀ ਹੈ, ਹਾਂਜੀ ਜਦ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਿਕ ਪੋਹ ਫੁੱਟਦੀ ਹੈ ਤਾਂ ਸਾਡੇ ਮਨ ਨੂੰ ਇਲਾਹੀ ਹੁਕਮ ਦੀ ਟੋਹ ਮਿਲਦੀ ਹੈ ਅਤੇ ਸ਼ਰਧਾ ਭਾਵਨੀ ਉਪਜਦੀ ਹੈ, ਜਿਸ ਦੁਆਰਾ ਹੁਕਮ ਰੂਪੀ ਇਲਾਹੀ ਧੁੱਪ ਦਾ ਪ੍ਰਕਾਸ਼ ਅਤੇ ਨਿੱਘ ਮਾਣਦੇ ਹਾਂ। ਇਸ ਇਲਾਹੀ ਹੁਕਮ ਅਥਵਾ ਪ੍ਰਕਾਸ਼ ਦੇ ਦਰਸ਼ਨ ਕਰਨੇ, ਰਵਾਨਗੀ ਨੂੰ ਮਹਿਸੂਸ ਕਰਨਾ, ਨਿੱਘ ਨੂੰ ਮਾਣਨਾ, ਰੁਣ ਚੁਣ ਦਾ ਅਹਿਸਾਸ ਹੋਣਾ, ਪਿਰਮ ਰਸ ਵਿੱਚ ਮਸਤ ਹੋਣਾ, ਅਨਹਦ ਨਾਦ ਨਾਲ ਸੁਰ ਹੋਣਾ, ਸਹਿਜ ਚਾਲ ਵਿੱਚ ਰੁੜਨਾ ਹੀ ਹੁਕਮ ਦਾ ਬੁੱਝਣਾ, ਜਾਣਨਾ, ਚੀਨਣਾ, ਪਹਿਚਾਨਣਾ, ਮੰਨਣਾ ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨਾਂ ਤੋਂ ਪਹਿਲਾਂ ਇਲਾਹੀ ਹੁਕਮ ਦੀ ਪ੍ਰਵਿਰਤੀ ਹੀ ਸਾਡੇ ਲਈ ਇਲਾਹੀ ਹੋਂਦ ਦਾ ਨਿਸ਼ਾਨ ਹੈ। ਜਿੰਨਾ ਚਿਰ ਇਲਾਹੀ ਹੁਕਮ ਨੂੰ ਬੁੱਝਿਆ ਨਹੀਂ ਜਾਂਦਾ ਅਤੇ ਉਸਦੇ ਗੁਣਾਂ ਦਾ ਨਿੱਜੀ ਤਜਰਬਾ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਮਾਇਕੀ ਪਰਮ ਭੁਲਾਵੇ ਦੇ ਹਨੇਰ ਵਿੱਚ ਹੀ ਠੋਕਰਾਂ ਖਾਂਦੇ ਰਹਾਂਗੇ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਅਸੀਂ ਆਪੋ ਆਪਣੀਆਂ ਹੋਮੇ ਦੀਆਂ ਹਨੇਰ ਕੋਠਰੀਆਂ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ, ਜਿਸ ਕਾਰਨ ਅਕਾਲ ਪੁਰਖ ਅਤੇ ਉਸਦੇ ਰਵ ਰਹੇ ਭਰਪੂਰ ਹੁਕਮ ਤੋਂ ਬੇਖਬਰ, ਅਣਜਾਣ, ਬੇਪਰਵਾਹ, ਅਗਿਆਨਤਾ ਵਿੱਚ ਭੁਲੇਖੇ ਵਿੱਚ ਹਾਂ। ਹੋਮੇ ਵੱਡਾ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ। ਗੁਰਬਾਣੀ ਇਲਾਹੀ ਹੁਕਮ ਦੀ ਟੋਹ ਉਸਦਾ ਗਿਆਨ ਅਤੇ ਬਿਆਨ ਇਉਂ ਦੇ ਰਹੀ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਏਕੋ ਨਾਮ ਹੁਕਮ ਹੈ। ਹਾਂਜੀ ਗੁਰਬਾਣੀ ਕੀ ਕਹਿੰਦੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਅਸੀਂ ਇਲਾਹੀ ਗੁਰਬਾਣੀ ਦਾ ਓਪਰੇ ਜੇ ਮਨ ਨਾਲ ਪਾਠ, ਗਾਇਣ, ਕਥਾ ਕਰ ਛੱਡਦੇ ਹਾਂ ਅਤੇ ਆਪੋ ਆਪਣੇ ਮਨੋਕਲਪਿਤ ਧਾਰਮਿਕ ਨਿਸ਼ਚਿਆਂ ਵਿੱਚ ਹੀ ਸੰਤੁਸ਼ਟ ਹਾਂ ਅਤੇ ਭੱਲੇ ਭਲੇਰੇ ਬਣੇ ਬੈਠੇ ਹਾਂ, ਇਸ ਤਰ੍ਹਾਂ ਅਸੀਂ ਆਪਣੇ ਆਪ ਨਾਲ ਧੋਖਾ ਕਰਦੇ ਹਾਂ ਅਤੇ ਜਗਿਆਸੂਆਂ ਨੂੰ ਭੰਬਲ ਭੁੱਸਿਆਂ ਵਿੱਚ ਪਾਉਂਦੇ ਹਾਂ। ਪੰਡਤ ਵਾਚੈ ਪੋਥੀਆਂ ਨਾ ਬੁੱਝੈ ਵਿਚਾਰ, ਅਨਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਨਾਵੋਂ ਭੁੱਲੇ ਥਾਉ ਨਾ ਕੋਈ। ਜਦ ਤਾਈਂ ਧੁੱਪ ਨਹੀਂ ਦਿਸਦੀ ਸਾਡੇ ਤੋਂ ਸੂਰਜ ਓਲੇ ਹੁੰਦਾ ਹੈ, ਇਸੇ ਤਰ੍ਹਾਂ ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ, ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਹਾਂਜੀ, ਜਦ ਤਾਈਂ ਅਸੀਂ ਇਲਾਹੀ ਹੁਕਮ ਨੂੰ ਨਹੀਂ ਪਹਿਚਾਣਦੇ, ਉਹਨਾਂ ਚਿਰ ਸਾਨੂੰ ਹੁਕਮੀ ਜਾਂ ਅਕਾਲ ਪੁਰਖ ਦਾ ਪੂਰਨ ਵਿਸ਼ਵਾਸ ਜਾਂ ਸ਼ਰਧਾ ਨਹੀਂ ਆ ਸਕਦੀ। ਇਸੇ ਕਰਕੇ ਹੁਕਮ ਅਤੇ ਹੁਕਮੀ ਦੀ ਬਾਬਤ ਜੋ ਕੁਛ ਅਸੀਂ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ, ਸਮਝਿਆ ਸਮਝਾਇਆ ਹੈ, ਇਹ ਓਪਰਾ ਜਿਹਾ ਦਿਮਾਗੀ ਫੋਕਾ ਗਿਆਨ ਹੀ ਹੈ ਜੋ ਛੇਤੀ ਹੀ ਉੱਡ ਪੁੱਟ ਜਾਂਦਾ ਹੈ। ਜਿਉਂ ਜਿਉਂ ਸ਼ਾਮ ਨੂੰ ਸੂਰਜ ਸਾਡੇ ਤੋਂ ਦੂਰ ਹੁੰਦਾ ਜਾਂਦਾ ਹੈ, ਤਿਉਂ ਤਿਉਂ ਹਨੇਰਾ ਗੂੜਾ ਹੁੰਦਾ ਜਾਂਦਾ ਹੈ ਅਤੇ ਅਸੀਂ ਇਸ ਹਨੇਰੇ ਵਿੱਚ ਠੋਕਰਾਂ ਖਾਂਦੇ ਹਾਂ। ਇਸੇ ਤਰ੍ਹਾਂ ਜਿਉਂ ਜਿਉਂ ਸਵੇਰੇ ਸੂਰਜ ਨੇੜੇ ਆਉਂਦਾ ਹੈ, ਤਿਉਂ ਤਿਉਂ ਚਾਨਣ ਦਾ ਪ੍ਰਕਾਸ਼ ਵਧਦਾ ਜਾਂਦਾ ਹੈ। ਐਨ ਇਸੇ ਤਰ੍ਹਾਂ ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹੋਮੇ ਦੀ ਨਿੱਕੀ ਜਿਹੀ ਡੂੰਗੀ ਖੁੱਡ ਵਿੱਚ ਉਤਰਦੇ ਜਾਂਦੇ ਹਾਂ, ਤਿਉਂ ਤਿਉਂ ਇਲਾਹੀ ਪ੍ਰਕਾਸ਼ ਘਟਦਾ ਜਾਂਦਾ ਹੈ। ਹਾਂਜੀ, ਜਿਉਂ ਜਿਉਂ ਅਸੀਂ ਰੱਬ ਨੂੰ ਭੁਲਾ ਕੇ ਆਪਣੀ ਹੋਮੇ ਦੀ ਨਿੱਕੀ ਜਿਹੀ ਖੁੱਡ ਵਿੱਚ ਉਤਰਦੇ ਜਾਂਦੇ ਹਾਂ, ਤਿਉਂ ਤਿਉਂ ਇਲਾਹੀ ਪ੍ਰਕਾਸ਼ ਘਟਦਾ ਜਾਂਦਾ ਹੈ ਅਤੇ ਮਾਇਕੀ ਹਨੇਰ ਦੇ ਅੰਧ ਗੁਬਾਰ ਵਿੱਚ ਖੁਆਰ ਅਤੇ ਦੁਖੀ ਹੁੰਦੇ ਹਾਂ। ਹਰ ਬਿਸਰਤ ਸਦਾ ਖੁਆਰੀ, ਹਰ ਕੇ ਨਾਮ ਬਿਨਾ ਦੁੱਖ ਪਾਵੇ। ਇਸ ਦੇ ਉਲਟ ਜਿਉਂ ਜਿਉਂ ਸਾਧ ਸੰਗਤ ਕਰਦੇ ਹੋਏ ਅਸੀਂ ਆਪਣੀ ਹੋਮੇ ਦੀ ਹਨੇਰ ਕੋਠਰੀ ਵੱਲੋਂ ਆਪਣੇ ਮਨ ਦਾ ਰੁੱਖ ਮੋੜ ਕੇ ਆਤਮਿਕ ਪ੍ਰਕਾਸ਼ ਵੱਲ ਤੁਰਦੇ ਹਾਂ, ਤਿਉਂ ਤਿਉਂ ਆਤਮ ਪ੍ਰਕਾਸ਼ ਹੁਕਮ ਨਾਮ ਸ਼ਬਦ ਦੀ ਰੋਸ਼ਨੀ ਨਾਲ ਅਸੀਂ ਸੁਖੀ ਹੁੰਦੇ ਜਾਂਦੇ ਹਾਂ। ਇਹ ਦੋ ਅੱਡ ਅੱਡ ਇੱਕ ਦੂਜੇ ਦੇ ਉਲਟ ਮਨ ਦੇ ਰੁੱਖ ਹਨ। ਪਹਿਲਾ ਰੱਬ ਦੀ ਯਾਦ ਜਾਂ ਸਿਮਰਨ ਚਾਓ ਵਾਲਾ ਗੁਰਮੁਖਤਾਈ ਦਾ ਰੁੱਖ ਹੈ ਅਤੇ ਦੂਜਾ ਰੱਬ ਦੀ ਭੁੱਲ ਜਾਂ ਵਿਸਾਰਨਾ ਮਤਲਬ ਕਿ ਮਨਮੁਖਤਾਈ ਵਾਲਾ, ਇਹ ਸਾਡੇ ਮਨ ਦਾ ਰੁੱਖ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਏ। ਜੀਵ ਲਈ ਇਹ ਬੜੀ ਦੀਰਘ ਅਤੇ ਜ਼ਰੂਰੀ ਚੁਣੌਤੀ ਹੈ ਜਿਸ ਦੀ ਬਾਬਤ ਅਸੀਂ ਆਪ ਹੀ ਨਿਰਣਾ ਅਤੇ ਫੈਸਲਾ ਕਰਨਾ ਹੈ। ਭਾਵੇਂ ਗੁਰਬਾਣੀ ਵਿੱਚ ਇਸ ਨਿਰਣੇ ਜਾਂ ਚੁਣੌਤੀ ਸੰਬੰਧੀ ਬੇਅੰਤ ਜੀਵਨ ਸੇਧਾਂ, ਉਪਦੇਸ਼ ਅਤੇ ਪ੍ਰੇਰਨਾਵਾਂ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਗੌਲਦੇ ਹੀ ਨਹੀਂ, ਸਮਝਦੇ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਲੋੜ ਹੀ ਨਹੀਂ, ਜਾਣ ਬੁੱਝ ਕੇ ਮਚਲੇ ਅਵੇਸਲੇ ਬੇਪਰਵਾਹ ਹੋਏ ਹੋਏ ਹਾਂ। ਇਲਾਹੀ ਹੁਕਮ ਦੇ ਬੁੱਝਣ ਪਹਿਚਾਨਣ ਦੀ ਅਹਿਮੀਅਤ ਅਤੇ ਵਡਿਆਈ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਗਿਆ ਹੈ, ਹੁਕਮ ਪਛਾਣੈ ਸੋ ਏਕੋ ਜਾਣੈ, ਬੰਦਾ ਕਹੀਐ ਸੋਈ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏ ਦਾ। ਇਹਨਾਂ ਪੰਕਤੀਆਂ ਵਿੱਚ ਦੱਸਿਆ ਗਿਆ ਹੈ ਕਿ ਜਿਸ ਗੁਰਮੁਖ ਜਨ ਨੇ ਹੁਕਮ ਨੂੰ ਪਹਿਚਾਣ ਲਿਆ ਹੈ, ਉਸਨੇ ਅਕਾਲ ਪੁਰਖ ਨੂੰ ਜਾਣ ਲਿਆ ਹੈ, ਪ੍ਰਭ ਸਾਹਿਬ ਕਾ ਭੇਦ ਜਾਣ ਲਿਆ ਹੈ ਅਤੇ ਹੁਕਮ ਮੰਨ ਕੇ ਭਾਣੇ ਵਿੱਚ ਸਮਾ ਗਿਆ ਹੈ। ਪਰ ਹੈਰਾਨੀ ਵਾਲੀ ਅਤੇ ਦੁਖਦਾਈ ਗੱਲ ਇਹ ਹੈ ਕਿ ਅਸੀਂ ਇਸ ਇਲਾਹੀ ਹੁਕਮ ਨੂੰ ਸਮਝਣ, ਜਾਣਣ, ਬੁੱਝਣ, ਪਹਿਚਾਨਣ, ਮੰਨਣ, ਕਮਾਉਣ ਦੀ ਬਜਾਏ ਹੁਕਮ ਨੂੰ ਦਿਮਾਗੀ ਵਿਸ਼ਾ, ਫੋਕੇ ਗਿਆਨ ਦਾ ਪ੍ਰਗਟਾਵਾ, ਗਲਤ ਅਰਥ ਕਰਨੇ, ਸਿਆਣਪਾਂ ਘੋਟਣੀਆਂ, ਓਪਰੇ ਵਖਿਆਨ, ਦਮੜੇ ਕਮਾਉਣ ਲਈ ਅਤੇ ਵਾਹ ਵਾਹ ਲਈ ਸਾਧਨ ਜਾਂ ਜ਼ਰੀਆ ਹੀ ਬਣਾ ਛੱਡਿਆ ਹੈ। ਇਸ ਤਰ੍ਹਾਂ ਅਸੀਂ ਆਪਣੇ ਮਨ ਦੀ ਅਣਗਹਿਲੀ, ਅਗਿਆਨਤਾ, ਭਰਮ ਭੁਲਾਵੇ, ਅਵੇਸਲੇਪਣ, ਬੇਪਰਵਾਹੀ, ਮਚਲੇਪਣ, ਢੀਠਤਾਈ, ਮਨਮੁਖਤਾਈ ਨੂੰ ਢੱਕਣ ਛੁਪਾਉਣ ਦਾ ਬਹਾਨਾ ਬਣਾਇਆ ਹੋਇਆ ਹੈ। ਇਸ ਤਰ੍ਹਾਂ ਅਸੀਂ ਗੁਰਬਾਣੀ ਪੜ੍ਹਦੇ, ਸੁਣਦੇ, ਗਾਇਣ ਅਤੇ ਕਥਾ ਵਾਰਤਾ ਕਰਦੇ ਹੋਏ ਗੁਰਬਾਣੀ ਦਾ ਅਨਰਥ, ਫੋਕੇ ਖੁਸ਼ਕ ਗਿਆਨ, ਮਨੋਕਲਪਤ ਭਾਵਨਾਵਾਂ, ਓਪਰੇ ਜੋਸ਼, ਮਨ ਘੜਤ ਦ੍ਰਿਸ਼ਟਾਂਤਾਂ ਦਾ ਪ੍ਰਗਟਾਵਾ ਹੀ ਕਰ ਰਹੇ ਹਾਂ ਅਤੇ ਹੁਕਮ ਦੀ ਉੱਚਮ ਉੱਚੀ, ਸੂਚਮ ਸੂਚੀ ਆਤਮਿਕ ਅਨੁਭਵੀ ਅਵਸਥਾ ਦੇ ਲਾਭ ਤੋਂ ਵਾਂਝੇ ਜਾ ਰਹੇ ਹਾਂ। ਬਿਜਲੀ ਦਾ ਦਿਮਾਗੀ ਗਿਆਨ ਕਿਤਾਬਾਂ ਕਾਲਜਾਂ ਵਿੱਚ ਪੜ੍ਹਨਾ ਸਮਝਣਾ ਹੋਰ ਗੱਲ ਹੈ, ਪਰ ਬਿਜਲੀ ਦੇ ਕਰੰਟ ਦੀ ਥਰ ਕੰਪਨੀ ਇਲੈਕਟ੍ਰਿਕ ਸ਼ੌਕ ਦਾ ਨਿੱਜੀ ਤਜਰਬਾ ਕੋਈ ਹੋਰ ਗੱਲ ਹੈ। ਦਿਮਾਗੀ ਗਿਆਨ ਮਾਈਕੀ ਮੰਡਲ ਤਾਈਂ ਸੀਮਤ ਹੈ, ਪਰ ਅਕਾਲ ਪੁਰਖ ਅਤੇ ਉਸਦੇ ਅਪਾਰ ਰਵ ਰਿਆ ਭਰਪੂਰ ਹੁਕਮ ਦਾ ਅੰਤਰ ਆਤਮੇ ਨਿੱਜੀ ਤਜਰਬਾ ਮਾਣਨਾ, ਜਾਣਨਾ, ਬੁੱਝਣਾ, ਪਹਿਚਾਨਣਾ ਇਹ ਬਿਲਕੁਲ ਵਿਲੱਖਣ ਅਨੋਖੀ ਆਤਮਿਕ ਮੰਡਲ ਦੀ ਅਨੁਭਵੀ ਖੇਲ ਹੈ। ਜਿਸ ਤਰ੍ਹਾਂ ਸੂਰਜ ਦੇ ਅਨੇਕ ਗੁਣਾਂ ਵਿੱਚੋਂ ਗਰਮੀ ਦਾ ਗੁਣ ਪ੍ਰਬਲ ਅਤੇ ਬਹੁਲਤਾ ਵਿੱਚ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੇ ਬੇਅੰਤ ਗੁਣਾਂ ਵਿੱਚੋਂ ਪਿਆਰ ਦਾ ਗੁਣ ਪ੍ਰਬਲ ਅਤੇ ਅਥਾਹ ਹੈ। ਇਸੇ ਕਰਕੇ ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪ੍ਰੇਮ ਪੁਰਖ, ਪ੍ਰੀਤਮ, ਅਤ ਪ੍ਰੀਤਮ, ਪਿਆਰਾ, ਮਾਹੀ ਆਦ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ। ਇਸੇ ਕਰਕੇ ਅਕਾਲ ਪੁਰਖ ਪ੍ਰੇਮ ਸਰੂਪ ਹੈ ਅਤੇ ਪਿਆਰ ਦਾ ਮੁਜੱਸਮ ਹੈ। ਇਸ ਲਈ ਅਕਾਲ ਪੁਰਖ ਦੇ ਸਾਰਿਆਂ ਹੋਰ ਗੁਣਾਂ ਵਿੱਚ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਉ ਦੀ ਰੰਗਣ ਚੜੀ ਹੁੰਦੀ ਹੈ, ਜਿਸ ਦੀ ਭਾ ਜਾਂ ਖੁਸ਼ਬੂ ਜਾਂ ਨਿੱਗ ਅਕਾਲ ਪੁਰਖ ਦੇ ਹਰ ਕਰਤੱਵ ਵਿੱਚ ਪ੍ਰਗਟ ਹੋ ਰਿਹਾ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਦਾਹਰਣ ਦੇ ਤੌਰ ਤੇ ਮਾਂ ਦਾ ਆਪਣੇ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਜੋ ਉਸਦੀ ਹਰ ਹਰਕਤ ਅਤੇ ਭਾਵਨਾ ਵਿੱਚ ਪ੍ਰਗਟ ਹੁੰਦਾ ਹੈ ਅਤੇ ਡੁਲਡੁਲ ਪੈਂਦਾ ਹੈ। ਇਸ ਤਰ੍ਹਾਂ ਮਾਂ ਦੇ ਗੁੱਸੇ ਵਿੱਚ, ਮਾਂ ਦੀ ਤਾੜਨਾ ਵਿੱਚ, ਮਾਂ ਦੀਆਂ ਝਿੜਕਾਂ ਵਿੱਚ, ਗਾਲਾਂ ਵਿੱਚ, ਉਸਦੀ ਕੁਟਾਈ ਵਿੱਚ, ਸਜ਼ਾ ਦੀ ਡੂੰਘੀ ਤਹਿ ਵਿੱਚ ਵੀ ਮਾਂ ਪਿਆਰ ਦੀ ਭਾਵਨਾ ਹੁੰਦੀ ਹੈ ਅਤੇ ਬੱਚੇ ਦੀ ਭਲਾਈ ਅਤੇ ਸ਼ੁਭ ਇੱਛਾਵਾਂ ਦੀ ਜਾਚਨਾ ਹੁੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕੁਆਓ ਦੁਆਰਾ ਜੋ ਹੁਕਮ ਉਪਜਿਆ ਹੈ ਉਸਦੀ ਅੰਤਰੀਵ ਭਾਵਨਾ ਵਿੱਚ ਵੀ ਇਲਾਹੀ ਪ੍ਰੀਤ, ਪ੍ਰੇਮ, ਰਸ, ਚਾਓ, ਭਲਾ, ਸੁਖ, ਬਖਸ਼ਿਸ਼, ਗੁਰਪ੍ਰਸਾਦ ਦਾ ਪ੍ਰਵੇਸ਼ ਹੈ। ਹਾਂਜੀ, ਅਕਾਲ ਪੁਰਖ ਦੇ ਕੁਆਓ ਦੁਆਰਾ ਜੋ ਹੁਕਮ ਉਪਜਿਆ ਹੈ ਉਸਦੀ ਅੰਤਰੀਵ ਭਾਵਨਾ ਵਿੱਚ ਵੀ ਇਲਾਹੀ ਪ੍ਰੀਤ, ਇਲਾਹੀ ਪ੍ਰੇਮ, ਰਸ, ਚਾਓ, ਭਲਾ, ਸੁਖ, ਬਖਸ਼ਿਸ਼ ਅਤੇ ਗੁਰਪ੍ਰਸਾਦ ਦਾ ਪ੍ਰਵੇਸ਼ ਹੈ। ਪਰ ਅਸੀਂ ਇਸ ਇਲਾਹੀ ਹੁਕਮ ਦੀ ਅੰਤਰੀਵ ਭਾਵਨਾ ਨੂੰ ਨਹੀਂ ਬੁੱਝਦੇ ਅਤੇ ਰੱਬ ਨਾਲ ਰੋਸੇ ਗਿਲੇ ਕਰਦੇ ਹਾਂ ਅਤੇ ਬੇਮੁਖ ਹੋ ਕੇ ਦੁਖੀ ਹੁੰਦੇ ਹਾਂ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਪਰ ਇਸ ਦੇ ਉਲਟ ਸਤਿਗੁਰੂ ਦੇ ਭਾਣੇ ਵਿੱਚ ਆਉਣ ਲਈ ਗੁਰਬਾਣੀ ਇਉਂ ਪ੍ਰੇਰਨਾ ਕਰਦੀ ਹੈ, ਜੋ ਤੂੰ ਕਰੈ ਕਰਾਵੇ ਸਵਾਮੀ ਸਾ ਮਸਲਤ ਪਰਵਾਨ। ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਹਰ ਜਨ ਉਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ, ਜੋ ਤਿਸ ਪਾਵੈ ਸਤ ਕਰ ਮਾਨੈ, ਪਾਣਾ ਮਨ ਵਸਾਈ। ਜੋ ਤਿਸ ਪਾਣਾ ਸੋ ਸਤ ਕਰ ਮਾਨਿਆ, ਕਾਟੀ ਜਮ ਕੀ ਫਾਸੀ। ਸਾਡੇ ਹਰ ਖਿਆਲ ਜਾਂ ਕਰਮ ਦੇ ਪਿਛੋਕੜ ਵਿੱਚ ਕਈ ਕਿਸਮ ਦੀਆਂ ਰੀਝਾਂ, ਭਾਵਨਾਵਾਂ ਜਾਂ ਮਜਬੂਰੀਆਂ ਹੁੰਦੀਆਂ ਹਨ। ਹਾਂਜੀ, ਹਰ ਖਿਆਲ ਜਾਂ ਕਰਮ ਦੇ ਪਿਛੋਕੜ ਵਿੱਚ ਕਈ ਕਿਸਮ ਦੀਆਂ ਰੀਝਾਂ, ਭਾਵਨਾਵਾਂ ਜਾਂ ਮਜਬੂਰੀਆਂ ਹੁੰਦੀਆਂ ਹਨ, ਜਿਹਾ ਕਿ ਮਾਇਕੀ ਗਰਜ਼ਾਂ, ਜਾਂ ਕਿਸੇ ਨੂੰ ਖੁਸ਼ ਕਰਨਾ, ਜਾਂ ਲੋਕਾਂ ਦੀ ਵਾਹ ਵਾਹ ਲਈ, ਜਾਂ ਕੋਈ ਸਰਕਾਰੀ ਕਾਨੂੰਨ, ਜਾਂ ਗ੍ਰਸਤ ਦੀਆਂ ਮਜਬੂਰੀਆਂ, ਜਾਂ ਸਰੀਰਕ ਆਦਤਾਂ ਦੀਆਂ ਮਜਬੂਰੀਆਂ, ਜਾਂ ਮਾਨਸਿਕ ਬੰਧਨ, ਜਾਂ ਧਾਰਮਿਕ ਬੰਧਨ, ਜਾਂ ਬੱਧਾ ਚੱਟੀ ਅਤੇ ਮੋਹ ਦੀ ਖਿੱਚ। ਇਹ ਸਾਰੇ ਮਜਬੂਰੀਆਂ ਵਾਲੇ ਕਰਮ ਧਰਮ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਦਾਇਰੇ ਅੰਦਰ ਹੀ ਪ੍ਰਵਿਰਤ ਹਨ, ਜਿਸ ਕਾਰਨ ਅਸੀਂ ਕਰਮਬੱਧ ਹੋ ਕੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ। ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਧੰਦਾ ਕਰਤਿਆਂ ਜਨਮ ਗਿਆ, ਅੰਦਰ ਦੁੱਖ ਸਹਾਮ। ਹੋ ਹੋ ਕਰਤੇ ਕਰਮ ਰਤ, ਤਾਂ ਕੋ ਭਾਰ ਅਫਾਰ। ਪ੍ਰੀਤ ਨਹੀਂ ਜੋ ਨਾਮ ਸਿਉ, ਤੋ ਏਉ ਕਰਮ ਬਿਕਾਰ ਵਾਲਾ ਜੀਵਨ ਅਸੀਂ ਬਤੀਤ ਕਰ ਰਹੇ ਹਾਂ। ਇਹਨਾਂ ਲੇਖਾਂ ਦੀਆਂ ਵਿਚਾਰਾਂ ਦਾ ਨਿਚੋੜ ਇਉਂ ਦਰਸਾਇਆ ਜਾ ਸਕਦਾ ਹੈ। ਪਹਿਲਾ, ਪਰਮੇਸ਼ਰ ਜਾਂ ਹੁਕਮੀ ਅਤ ਪ੍ਰੀਤਮ ਹੈ, ਪ੍ਰੇਮ ਪੁਰਖ ਹੈ, ਪ੍ਰੇਮ ਦੀ ਮਹਿਕ ਹੈ, ਮਹਿਕ ਦੀ ਮਿੱਠੜੀ ਸੁਗੰਧੀ ਹੈ, ਪ੍ਰੇਮ ਦਾ ਨਿੱਘ ਹੈ। ਹਾਂਜੀ, ਪਰਮੇਸ਼ਰ ਜਾਂ ਹੁਕਮੀ ਪ੍ਰੇਮ ਦਾ ਮਹਾਰਸ ਹੈ, ਪਿਰਮ ਪਿਆਲਾ ਹੈ, ਪ੍ਰੇਮ ਦਾ ਸਰੂਰ ਹੈ, ਪ੍ਰੇਮ ਦੀ ਮਸਤੀ ਹੈ, ਪ੍ਰੇਮ ਸਵੈਪਨਾ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਹੀ ਹੈ। ਇਸ ਲਈ ਉਸ ਵਿੱਚੋਂ ਪ੍ਰਕਾਸ਼ਿਤ ਹੋਏ ਕਵਾਓ ਜਾਂ ਹੁਕਮ ਦੇ ਵਿੱਚ ਵੀ ਪਿਆਰ ਦੀ ਮਹਿਕ ਹੈ, ਉਸਦੇ ਹੁਕਮ ਵਿੱਚ ਪਿਆਰ ਦਾ ਨਿੱਘ ਹੈ, ਪਿਆਰ ਦੀ ਭਾਵਨਾ ਹੈ, ਪਿਆਰ ਦੀ ਭਾ ਹੈ, ਪ੍ਰੇਮ ਭਰੀ ਹਮਦਰਦੀ ਹੈ, ਪ੍ਰੇਮ ਭਰੀ ਸ਼ੁਭ ਇੱਛਾ ਹੈ, ਪ੍ਰੇਮ ਸਵੈਪਨਾ ਹੈ, ਉਸਦੇ ਹੁਕਮ ਵਿੱਚ ਵੀ ਪ੍ਰੀਤ ਦਾ ਖੇਲ ਅਖਾੜਾ ਹੈ, ਪ੍ਰੇਮ ਖੇਲ ਹੈ, ਮਾਂ ਪਿਆਰ ਦਾ ਪ੍ਰਤੀਕ ਹੈ, ਇਹ ਬਖਸ਼ਿਸ਼ਾਂ ਦਾ ਭੰਡਾਰਾ ਹੈ, ਖਿਮਾ ਦਾ ਬਿਰਧ ਹੈ, ਲਾਡ ਲਡਾਵੇ ਹੈ, ਖੇਲ ਖਿਲਾਵੇ ਹੈ, ਕੇਲ ਖਿਲਾਵੇ ਹੈ, ਔਗਣ ਕੋ ਨਾ ਚਿਤਾਰੇ ਹੈ। ਹਾਂਜੀ, ਉਸਦਾ ਹੁਕਮ ਜਾਂ ਕਵਾਓ ਇਹ ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮਲਾਰ ਹੈ, ਅਭਿਨਾਸੀ ਖੇਮ ਹੈ, ਸਦਾ ਸੁਖ ਹੈ, ਗੁਰਪ੍ਰਸਾਦ ਹੈ। ਹੁਕਮ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ ਹੈ, ਪ੍ਰਕਾਸ਼ ਹੈ, ਵਿਕਾਸ ਹੈ, ਹਰਕਤ ਹੈ, ਰਵਾਨਗੀ ਹੈ, ਸਹਿਜ ਚਾਲ ਹੈ, ਥਰ ਕੰਬਣੀ ਹੈ, ਰੁਣ ਚੁਣ ਹੈ, ਸਹਿਜ ਧੁਨੀ ਹੈ, ਅਨਹਦ ਰਾਗ ਹੈ, ਜਾਦੂ ਹੈ, ਮਸਤੀ ਹੈ, ਹੁਲਾਸ ਹੈ, ਖੇੜਾ ਹੈ। ਇਹ ਇਲਾਹੀ ਹੁਕਮ ਨਾਲ ਲਿਖਿਆ ਹੋਇਆ ਹੈ, ਸਰਬ ਰਵ ਰਿਹਾ ਭਰਪੂਰ ਹੈ, ਘੱਟ ਘੱਟ ਵਿੱਚ ਵਰਤ ਰਿਹਾ ਹੈ, ਘੜਨ ਭੰਨਣ ਸਮਰੱਥ ਹੈ, ਅਭੁੱਲ ਹੈ, ਅਟਲ ਹੈ, ਸਦੀਵੀ ਹੈ, ਇੱਕ ਸਾਰ ਹੈ, ਦਇਆ ਹੈ। ਹਾਂਜੀ, ਇਹ ਇਲਾਹੀ ਹੁਕਮ ਦਇਆ ਹੈ, ਖਿਮਾ ਹੈ, ਪਿਆਰ ਹੈ, ਪ੍ਰੇਮ ਹੈ, ਚਾਉ ਹੈ, ਸ਼ਬਦ ਹੈ, ਨਾਮ ਹੈ। ਇਹ ਹੁਕਮ ਸਾਰੀ ਕਾਇਨਾਤ ਨੂੰ ਪਸਾਰਦਾ ਹੈ, ਫਿਰ ਪਾਲਦਾ ਹੈ, ਪੋਸਦਾ ਹੈ, ਚਲਾਉਂਦਾ ਹੈ, ਰਾਖੀ ਕਰਦਾ ਹੈ, ਮੋਲਦਾ ਹੈ, ਮੇਲਦਾ ਹੈ, ਵਿਛੋੜਦਾ ਹੈ, ਸਜਾਉਂਦਾ ਹੈ, ਜੀ ਦਾਨ ਦਿੰਦਾ ਹੈ, ਘੜਦਾ, ਭੰਨਦਾ, ਲੈ ਕਰਦਾ ਹੈ, ਮੁੜ ਸਾਜਦਾ ਹੈ। ਸਾਨੂੰ ਰੱਬ ਜਾਂ ਉਸਦੇ ਹੁਕਮ ਦਾ ਪਤਾ ਹੀ ਨਹੀਂ, ਸੋਝੀ ਹੀ ਨਹੀਂ, ਗਿਆਨ ਹੀ ਨਹੀਂ, ਨਿਸ਼ਚੈ ਹੀ ਨਹੀਂ, ਭਾਵਨਾ ਹੀ ਨਹੀਂ, ਸ਼ਰਧਾ ਹੀ ਨਹੀਂ। ਇਸ ਹੁਕਮ ਦੀ ਬਾਬਤ ਸਾਡਾ ਗਿਆਨ ਓਪਰਾ ਜਿਹਾ, ਫੋਕਾ ਜਿਹਾ, ਦਿਮਾਗੀ ਸ਼ੁਗਲ, ਡੰਗ ਟਪਾਊ, ਹੋਮੇ ਨੂੰ ਪੱਠੇ ਪਾਉਣ, ਮਾਇਆ ਕਮਾਉਣ ਦਾ ਜ਼ਰੀਆ ਹੀ ਬਣ ਗਿਆ ਹੈ। ਇਸ ਇਲਾਹੀ ਹੁਕਮ ਨੂੰ ਦਿਮਾਗੀ ਗਿਆਨ ਨਾਲ ਸਮਝਿਆ, ਜਾਣਿਆ, ਪਹਿਚਾਣਿਆ, ਪਕੜਿਆ, ਕਮਾਇਆ ਨਹੀਂ ਜਾ ਸਕਦਾ, ਜਿਸ ਕਾਰਨ ਅਸੀਂ ਬਾਣੀ ਦੀ ਅੰਤਰੀਵ ਭਾਵਨਾ ਜਾਂ ਗੁੱਜੇ ਭੇਦਾਂ ਤੋਂ ਅਣਜਾਣ ਹਾਂ। ਅਕਾਲ ਪੁਰਖ ਨੂੰ ਅਸੀਂ ਵਿਸਾਰਿਆ ਹੋਇਆ ਹੈ, ਫਿਰ ਅਸੀਂ ਆਪਣੇ ਭਾਣੇ ਵਿੱਚ ਵਿਚਰਦੇ ਹਾਂ, ਫਿਰ ਅਸੀਂ ਮੈਂ ਮੇਰੀ ਨੂੰ ਪਾਲ ਰਹੇ ਹਾਂ, ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ, ਮੋਹ ਮਾਇਆ ਵਿੱਚ ਜਕੜੇ ਹੋਏ ਹਾਂ, ਪੰਜ ਦੂਤਾਂ ਦੇ ਗੁਲਾਮ ਹਾਂ, ਮਾਇਆ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਹਾਂ, ਆਪਣੇ ਕਰਮਾਂ ਦੇ ਬੰਧਨਾਂ ਵਿੱਚ ਕੈਦ ਹਾਂ, ਆਵਾਗਮਨ ਦੇ ਫੇਰੇ ਵਿੱਚ ਹਾਂ, ਧਰਮ ਰਾਏ ਦੇ ਚੀਰੇ ਵਿੱਚ ਹਾਂ, ਜਮਾਂ ਦੇ ਭੈ ਵਿੱਚ ਹਾਂ, ਕੂਰ ਕਿਰਿਆ ਵਿੱਚ ਉਲਝੇ ਹੋਏ ਹਾਂ। ਕੂਰ ਕਿਰਿਆ ਉਰਜਿਓ ਸਭ ਹੀ ਜੱਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕਿਉਂਕਿ ਹਾਂਜੀ, ਕਿਉਂ ਜਮਾਂ ਦੇ ਭੈ ਵਿੱਚ ਹਾਂ, ਕਿਉਂ ਆਵਾਗਮਨ ਦੇ ਫੇਰੇ ਵਿੱਚ ਹਾਂ? ਕਿਉਂਕਿ ਅਸੀਂ ਇਸ ਉੱਚਮ ਉੱਚੇ, ਸੂਚਮ ਸੂਚੇ ਇਲਾਹੀ ਹੁਕਮ ਨੂੰ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਪਹਿਚਾਣਿਆ ਹੀ ਨਹੀਂ, ਮੰਨਿਆ ਹੀ ਨਹੀਂ, ਲੋੜ ਹੀ ਨਹੀਂ। ਉੱਦਮ ਤਾਂ ਕੀ ਕਰਨਾ ਸੀ। ਇਸ ਇਲਾਹੀ ਹੁਕਮ ਵਿੱਚ मन दे किंतु शंके क्यों क्या कैसे दलीलां उक्तियां जुगतियां चलाकियां सियाणपां टकौंसले हुजतां पखंड नूं कोई थाओं नहीं है। हां जी, इस इलाही हुकम विच मन दे किंतु शंके क्यों क्या कैसे दलीलां उक्तियां जुगतियां चलाकियां सियाणपां टकौंसले हुजतां पखंड नूं कोई थाओं नहीं है। सलाम जवाब दोवें करे मुडों कुत्था जाए, खसमें करे बराबरी फिर गैरत अंदर पाए। हां जी, ए इलाही हुकम प्यार दी खेल है, प्यार दी डोरी है, डोरी दे तुणके हन, तुणके दी खिच है, खिच खान दा स्वाद है, प्रेम दी पींग है, पींग दे झूटे हन, झूटियां दी मस्ती है, मस्ती दी बेखुदी है, बेखुदी विच गुआचना है। इस तरह मन नू गुरु चरणा वल मोड़ मोड़ के प्रेरणा, फिर प्रीत विच भिजना, फिर हर रंग विच रंगना, फिर प्यार विच रसना, फिर प्यार विच वसना, प्यार विच गुंदना, प्यार दी खुशबू भरनी, प्यार सरूप होना, प्यार विच बेखुद हो के अपने जीवन दी डोरी अपने प्रीतम दे हाथ विच फड़ाउना ही हुकम रजाई चलना है, हुकम मनना है, हुकम कमाउना है, हुकम रूप होना है। हां जी, अपनी निक्की जई मैं मेरी दी डोरी सतगुरु दे हाथ फड़ा के कठपुतली वांग ज्यों प्यारा हिलाए त्यों हिलना, जो कराए सो करना, ज्यों चलाए सो चलना, बुलाए सो बोलना, सुझाए सो सोचना, जिथे बैसाले तैं बैसना, जै भेजे तै जाना, जो देवे सो खाना, जिथे रखे तिथे रहना वाली अवस्था नूं ही हुकम दा मनना किया जांदा है। जद साडा मन तन बुद्धि अते समुचा आपा इलाही हुकम दे पाने दी रवानगी विच सुर हो गया, तां असी पूरन तौर ते इलाही हुकम दे प्रगटावे दा साधन, वरतों दा हथियार, प्रकाश लई बल्ब, अनहद तुनी दा राग, इलाही राग दी बंसरी, परमारथ दे करतब, भगती दा जोग, जोग दी जुगती, जीवन दी सेध, प्यार दी खिच, प्यार दा सोमा, प्रेम दा तीर, तीर दा मिठा स्वाद, महारस दा सोमा, प्रेम छो दा नशा, नशे दा सुरूर, सुरूर दी मस्ती विच गुआच के इलाही हुकम दी रवानगी विच रुड़ते हुए अपने शो सागर अकाल पुरख प्रीतम वल सहज चाल विच तुरे जावांगे अते अपना जीवन सफल करांगे। कदों? जद साडा मन तन बुद्धि अते समुचा आपा इलाही हुकम दे पाने दी रवानगी विच सुर हो गया। इस तरह हुकम साडी बुद्धि विच, बुद्धि दी सोचनी विच, बुद्धि दी तीखणता विच, जीवन विच, जीवन दी रवानगी विच, रवानगी दे वेग विच, वेग दी सहज चाल विच, अंग अंग विच, अख विच, अख दी जोत विच, जोत दी तकनी विच, तकनी दे कटाख विच, कटाख दे जादू विच, दिमाग विच, दिमाग दी तीखणता विच, सिर दे वालां विच, वालां दी लचक विच, वालां दी भा विच, मत्थे दी त्यूड़ी विच, मत्थे दे जलाल विच, गल्लां दी लाली विच, लाली दे प्रकाश विच, प्रकाश दे हुसन विच, बुल्लां दी कोमलता विच, बुल्लां दी मुस्कान विच, बुल्लां दी बोली विच, बचना दी मिठास विच, बचना दे कटाख विच, कटाख दे जादू विच, हिरदे विच, हिरदे दी भावना विच, भावना दे हुलास विच, ਹੁਲਾਸ ਦੇ ਚਾਓ ਵਿੱਚ, ਪਿਆਰ ਵਿੱਚ, ਪਿਆਰ ਦੀ ਛੋਹ ਵਿੱਚ, ਪਿਆਰ ਦੀ ਤੱਕਣੀ ਵਿੱਚ, ਤੱਕਣੀ ਦੇ ਕਟਾਖ ਵਿੱਚ, ਪ੍ਰੇਮ ਤੀਰ ਦੀ ਨੋਕ ਵਿੱਚ, ਪ੍ਰੇਮ ਤੀਰ ਦੇ ਜ਼ਖਮ ਵਿੱਚ, ਜ਼ਖਮ ਦੀ ਮਿੱਠੀ ਪੀੜ ਵਿੱਚ, ਪਿਰਮ ਪਿਆਲੇ ਵਿੱਚ, ਪਿਰਮ ਪਿਆਲੇ ਦੇ ਨਸ਼ੇ ਵਿੱਚ, ਨਸ਼ੇ ਦੀ ਮਸਤੀ ਵਿੱਚ, ਮਸਤੀ ਦੀ ਸਮਾਧੀ ਵਿੱਚ, ਆਦਿ ਸਾਡੇ ਜੀਵਨ ਦੀ ਹਰਕਤ ਅਤੇ ਭਾਵਨਾ ਵਿੱਚ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਗਟਾਵਾ ਹੋਵੇਗਾ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਪੇਟ ਸੀ ਸੋ ਚੱਲੇ ਰਜਾਏ। ਇਸ ਵਿੱਚ ਸਾਡੀ ਹਉਮੈ ਜਾਂ ਮੈਂ ਮੇਰੇ ਲਈ ਕੋਈ ਥਾਂ ਨਹੀਂ ਅਤੇ ਹਉਮੈ ਦਾ ਉੱਕਾ ਹੀ ਅਭਾਵ ਹੋਵੇਗਾ। ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਸ ਤਰ੍ਹਾਂ ਅਸੀਂ ਮੈਂ ਮੇਰੀ ਦੀ ਭਾਵਨਾ ਤੋਂ ਮਰ ਕੇ ਤੂੰ ਤੇਰੀ ਦੀ ਭਾਵਨਾ ਦੇ ਪ੍ਰੇਮ ਸਵੈਪਨਾ ਵਿੱਚ ਜੀਵਾਂਗੇ। ਮੂਹੇ ਬਿਨ ਜੀਵਨ ਨਹੀਂ, ਮਰ ਮਰ ਜੀਵੈ ਤਾਂ ਕਿਛ ਪਾਏ। ਜਿਸ ਤਰ੍ਹਾਂ ਫੁੱਲ ਕਰਤੇ ਦੀ ਰਜ਼ਾ ਵਿੱਚ, ਪਿਆਰ ਵਿੱਚ, ਉਮਾ ਵਿੱਚ, ਚਾਓ ਵਿੱਚ, ਹੋਂ ਰਹਿਤ ਆਪਣੇ ਦਾਤੇ ਦੀਆਂ ਬਖਸ਼ੀਆਂ ਹੋਈਆਂ ਦਾਤਾਂ, ਮਹਿਕ, ਸੁਹੱਪਣ, ਕੋਮਲਤਾ, ਰੰਗ ਰਸ ਅਣਜਾਣੇ ਹੀ ਆਪ ਮੁਹਾਰੇ ਅਭੋਲ ਹੀ ਸਹਿਜ ਸੁਭਾਏ ਵੰਡ ਰਿਹਾ ਹੈ। ਇਹ ਉਦਾਹਰਣ ਅਕਾਲ ਪੁਰਖ ਦੀ ਪ੍ਰੇਮ ਖੇਲ ਦੇ ਬੇਅੰਤ ਕ੍ਰਿਸ਼ਮਿਆਂ ਵਿੱਚੋਂ ਕੇਵਲ ਇੱਕ ਦ੍ਰਿਸ਼ਟਾਂਤ ਦਰਸਾਇਆ ਗਿਆ ਹੈ, ਜਿਸ ਨੂੰ ਕਾਇਨਾਤ ਦੀਆਂ 84 ਲੱਖ ਜੂਨਾਂ ਤਾਂ ਹੁਕਮ ਰਜਾਈ ਚੱਲਣਾ ਦੀ ਇਲਾਹੀ ਖੇਲ ਨੂੰ ਅਣਜਾਣੇ ਅਤੇ ਅਪੋਲ ਹੀ ਖੇਲ ਰਹੀਆਂ ਹਨ, ਪਰ ਇਨਸਾਨੀ ਜੂਨ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰੇ ਪੂਰਨ ਸੋਝੀ ਵਿੱਚ, ਪ੍ਰੇਮ ਸਵੈਪਨਾ ਦੇ ਨਸ਼ੇ ਦੇ ਉਮਾਓ ਅਤੇ ਚਾਓ ਵਿੱਚ, ਉਮਾਹ ਅਤੇ ਚਾਓ ਵਿੱਚ ਇਸ ਹੁਕਮ ਰਜਾਈ ਚੱਲਣਾ ਦੀ ਪਿਰਮ ਖੇਲ ਨੂੰ ਦਾਤੇ ਦਾ ਹਥਿਆਰ, ਪ੍ਰਣਾਲੀ, ਕਠਪੁਤਲੀ, ਬੰਸਰੀ, ਸਿਤਾਰ ਦੀਆਂ ਤਾਰਾਂ, ਤਾਰਾਂ ਦਾ ਰਾਗ ਬਣ ਕੇ ਪਿਆਰੇ ਦੀ ਰਜ਼ਾ ਵਿੱਚ ਵੱਜਦੇ, ਅਲਾਪਤੇ, ਆਪਾ ਵੰਡਦੇ, ਆਪਾ ਵਾਰਦੇ, ਡੁੱਲ ਡੁੱਲ ਪੈਂਦੇ ਹੋਏ ਇਲਾਹੀ ਹੁਕਮ ਨੂੰ ਮੰਨਦੇ ਅਤੇ ਕਮਾਉਂਦੇ ਹਨ। ਉਹਨਾਂ ਗੁਰਮੁਖ ਪਿਆਰਿਆਂ ਵਿੱਚ ਮੈਂ ਮੇਰੀ ਦਾ ਅਭਾਵ ਹੁੰਦਾ ਹੈ। ਉਹ ਗੁਰੂ ਦੇ ਬੈ ਖਰੀਦ ਗੋਲੇ ਹੋ ਚੁੱਕੇ ਹੁੰਦੇ ਹਨ ਤੇ ਸਿਰਫ ਪ੍ਰੇਮ ਰੰਗਣ ਵਿੱਚ ਕਾਰ ਕਮਾਉਂਦੇ ਹਨ। ਗੁਰੂ ਦੇ ਪਿਆਰ ਵਿੱਚ, ਨਾਮ ਦੇ ਰੰਗ ਵਿੱਚ, ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਦੇ ਉਮਾ ਵਿੱਚ, ਮਹਾਂ ਰਸ ਦੇ ਨਸ਼ੇ ਵਿੱਚ, ਕਹਿ ਜ਼ੋਰਦਾਰ ਪ੍ਰੇਮ ਜੋਸ਼ ਵਿੱਚ ਜਦ ਗੁਰਮੁਖ ਦੀ ਆਤਮਾ ਉਛਲਦੀ ਹੈ ਤਾਂ ਉਸਦੀ ਹਰ ਹਰਕਤ ਵਿੱਚ, ਉਸਦੀ ਤੱਕਣੀ ਵਿੱਚ, ਗੁਫਤਾਰ ਵਿੱਚ, ਰਫਤਾਰ ਵਿੱਚ, ਛੋਹ ਵਿੱਚ, ਉਸਦੀ ਭਾਵਨਾ ਵਿੱਚ, ਉਮਾ ਵਿੱਚ ਨਾਨਕ ਪਿਆਰ ਨਾਮ ਠਾਠਾ ਮਾਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿਨ, ਦਿਨ ਰਾਤ, ਜਾਣੀ ਸਾਰੇ ਜੀਵਨ ਵਿੱਚ ਹੁਕਮ ਰਜਾਈ ਚੱਲਣਾ ਦਾ ਹੀ ਪ੍ਰਗਟਾਵਾ ਹੋ ਰਿਹਾ ਹੁੰਦਾ ਹੈ। ਉਹਨਾਂ ਦੀ ਬੋਲੀ ਅਬੋਲ ਹੈ, ਪ੍ਰੀਤ ਚੁੱਪ ਪ੍ਰੀਤ ਹੈ, ਉਹਨਾਂ ਦੀ ਕਿਰਿਆ ਅਦ੍ਰਿਸ਼ਟ ਹੈ, ਖੇਲ ਅਖੇਲ ਹੈ, ਸੋਚਣੀ ਅਸੋਚ ਹੈ, ਜਿਉਂਦੇ ਮਰੇ ਹੁੰਦੇ ਹਨ, ਮੌਤ ਵਿੱਚ ਜਿਉਂਦੇ ਹਨ, ਤੱਕਦੇ ਹੋਏ ਦੇਖ ਨਹੀਂ ਰਹੇ, ਬੋਲਦੇ ਹੋਏ ਚੁੱਪ ਹਨ, ਚੁੱਪ ਵਿੱਚ ਬੋਲਦੇ ਹਨ, ਚੁੱਪ ਵਿੱਚ ਤੂਫਾਨ ਹੈ, ਤੂਫਾਨ ਵਿੱਚ ਸਹਿਜ ਹੈ। ਇਹ ਅਕਹਿ ਅਨੋਖੀ ਆਤਮਿਕ ਖੇਲ ਦੀ ਅਕਥ ਕਥਾ ਪੜ ਪੜਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਸਿਆਣਪਾਂ ਨਾਲ, ਚੁੰਚ ਗਿਆਨ ਨਾਲ, ਫਿਲੋਸਫੀਆਂ ਘੋਟ ਕੇ, ਉਕਤੀਆਂ ਜੁਗਤੀਆਂ ਨਾਲ, ਚਤੁਰਾਈਆਂ ਨਾਲ, ਜਪ ਤਪ ਸੰਜਮ ਨਾਲ, ਪਾਠ ਪੜਿਓ ਨਾਲ, ਬੇਦ ਵਿਚਾਰਨ ਨਾਲ, ਨਿਓਲੀ ਕਰਮ ਨਾਲ, ਸਰੀਰ ਕਟਾਏ ਨਾਲ, ਧਰਤੀ ਪਰਮਣ ਨਾਲ, ਪੁੰਨ ਦਾਨ ਨਾਲ, ਵਰਤ ਨੇਮ ਨਾਲ, ਯੋਗ ਅਭਿਆਸ ਨਾਲ, ਕਰਮ ਧਰਮ ਕਿਰਿਆ ਨਾਲ, ਸਗਲ ਤਿਆਗ ਨਾਲ, ਤੀਰਥ ਨਾਵਣ ਨਾਲ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਆਪਣੇ ਜ਼ੋਰ ਨਾਲ ਸਿੱਖੀ ਸਮਝੀ ਜਾਣੀ ਬੁੱਝੀ ਪਹਿਚਾਣੀ ਮੰਨੀ ਕਮਾਈ ਅਤੇ ਖੇਲੀ ਨਹੀਂ ਜਾ ਸਕਦੀ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਪਾਠ ਪੜੈ ਨਾ ਬੁਝਈ, ਪੇਖੀ ਭਰਮ ਪੁਲਾਏ। ਮਨ ਹੱਠ ਕਿਤੇ ਉਪਾਏ, ਨਾ ਛੁੱਟੀਐ ਸਿਮਰਤ ਸ਼ਾਸਤਰ ਸੋਧੋ ਜਾਏ। ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ। ਇਹ ਅਕਥ ਕਥਾ ਤਾਂ ਇਲਾਹੀ ਰਹਿਮਤ ਬਖਸ਼ਿਸ਼ ਨਦਰ ਕਰਮ ਗੁਰਪ੍ਰਸਾਦ ਦੀ ਦਾਤ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਪਾਵੈ ਤਿਸ ਦੇਈ। ਇਸ ਇਲਾਹੀ ਦਾਤ ਲਈ ਗੁਰਬਾਣੀ ਸਾਨੂੰ ਇਉਂ ਜਾਚਨਾ ਕਰਨੀ ਸਿਖਾਉਂਦੀ ਹੈ। ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ। ਤਰਾ ਤਰਾ ਕਰ ਸ਼ਰਨੀ ਆਏ, ਜਲ ਤੋ ਕਿਰਪਾ ਕੀਜੈ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵੱਡ ਗੁਨਗਾਰ। ਆਪਣੀ ਕਰਨੀ ਕਰ, ਨਰਕ ਹੂੰ ਨਾ ਪਾਵੋ ਠੌਰ, ਤੁਮਰੇ ਬਿਰਦ ਕਰ ਆਸਰੋ ਸਮਾਰ ਹੋ। ਪਰ ਅਨੋਖੀ ਆਤਮਿਕ ਖੇਲ ਨੂੰ ਕੋਈ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਹੀ ਖੇਲਦੇ ਹਨ। ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ। ਅਕਥ ਕਹਾਣੀ ਪਦ ਨਿਰਵਾਣੀ, ਕੋ ਵਿਰਲਾ ਗੁਰਮੁਖ ਪੂਜੇ। ਐਸੋ ਰੇ ਹਰ ਰਸ ਮੀਠਾ, ਗੁਰਮੁਖ ਕਿਨੈ ਵਿਰਲੈ ਡੀਠਾ। ਹੁਕਮ ਤੇਰਾ ਖਰਾ ਪਾਰਾ, ਗੁਰਮੁਖ ਕਿਸੈ ਬੁਝਾਏ। ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲੰਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰੰਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਭਵਰ ਵਸੰਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰੰਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਸੇਵ ਕਰੰਦੇ। ਹਾਂਜੀ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਸੇਵ ਕਰਨ ਦੇ, ਗੁਰਸਿੱਖ ਸੇਵ ਕਰਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਨੰਬਰ 28, ਹੁਕਮ ਭਾਗ 4। ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪਣੇ ਅਤ ਡੂੰਘੇ ਆਤਮਿਕ ਅਨੁਭਵ ਵਿੱਚੋਂ ਇਹ ਗੁਰਬਾਣੀ ਵਿਚਾਰ ਦੀਆਂ ਲੇਖਣੀਆਂ ਸਾਡੇ ਸੰਗਤਾਂ ਗੋਚਰੇ ਲਿਖੀਆਂ ਹਨ। ਅਸੀਂ ਇਹਨਾਂ ਨੂੰ ਆਪਣੇ ਘਰਾਂ ਵਿੱਚ ਲਿਜਾ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।